ਪੁੰਨੀ ਜਨ ਕੇਰੀਆ ਦੇ ਸਤਿਗੁਰ ਪੂਰਾ ਹਰ ਭਗਤ ਦਿੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ ਤੋਟਾ ਮੂਲ ਨ ਆਵੈ ਹਰ ਲਾਭ ਨਿਤ ਦੇੜੀਐ ਜਿਸ ਕੋ ਹਿਰਦੈ ਵਿਗਾਸ ਹੈ ਭਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਦਰੇ ਹਰ ਗੁਣ ਗਾਵਾਹੀ
ਏਕਾ ਓਟ ਗੋਹਾ ਗੁਰ ਕਾ ਸ਼ਬਦ ਗੋਹਾ ਆਗਿਆ ਸਤ ਸੋਹਾ ਮਨ ਹੈ ਨਿਧਾਨ ਰਹੋਹਾ ਸੁਖ ਹੈ ਸਮਾਈਐ ਮੇਰੇ ਮਨਾ ਏਕਾ ਓਟ ਗੋਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸਾਹਿਬ ਜੀ ਸੱਚੀ ਜਮਾਤੀ ਹੋਈ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਜਿਨਕੇ ਭਾਗ ਬੜੇ ਹੈ ਭਾਈ ਤੇਰੇ ਸਾਧੂ ਸੰਗ ਮੁਖ ਜੁਰੇ ਆਪ ਜੀ ਅਤਿਅੰਤ ਗੁਰ ਪਾਗੇ ਹੋ ਜੋ ਕਿ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੇ ਸਤਿਗੁਰੂ ਜੀ ਦੇ ਪਾਪ ਚਰਨਾਂ 'ਚ ਬੈਠ ਕਰਕੇ ਪੰਜਾਂ ਵਾਲੀਆਂ ਨਿਰਨੇਮ ਅਤੇ ਸ੍ਰੀ ਆਸਰ ਜੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੁਣ ਲੜੀ ਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਰਵਣ ਕਰੀਏ ਪੰਚਮ ਪਾਤਸ਼ਾਹ ਜੀ ਨੇ ਆਸਾ ਵੀ ਰਾਗ ਵਿੱਚ ਇਹ ਕੁਝ ਸ਼ਬਦ ਉਚਾਰਨ ਕੀਤੇ ਹਨ ਜਿਹਨਾਂ ਵਿੱਚੋਂ ਤਿੰਨ ਸ਼ਬਦਾਂ ਦੀ ਆਪਾਂ ਕਥਾ ਪਿੱਛੇ ਸਰਵਣ ਕੀਤੀ ਹੈ ਇਹ ਚੌਥਾ ਸ਼ਬਦ ਹੈ ਇਸ ਲੜੀ ਦਾ ਸਾਰੇ ਸ਼ਬਦਾਂ ਦੇ ਤੁਕਾਂਤ ਇੱਕੋ ਜਿਹੇ ਚਲੇ ਹਨ ਮਹਾਰਾਜ ਸਾਹਿਬ ਜੀ ਨੇ ਬੜੇ ਭਾਵਪੂਰਨ ਸ਼ਬਦਾਂ ਨਾਲ ਅਕਾਲ ਪੁਰਖ ਵਾਹਿਗੁਰੂ ਨਾਲ ਸਾਡੀ ਸੁਰਤੀ ਨੂੰ ਜੋੜ ਦਿੱਤਾ ਹੈ ਕਿਉਂਕਿ ਸ਼ਬਦਾਂ ਵਿੱਚ ਸ਼ਕਤੀ ਹੁੰਦੀ ਹੈ ਸ਼ਬਦਾਂ ਦੀ ਤਾਕਤ ਸਾਰੇ ਸੰਸਾਰ 'ਚ ਮੰਨੀ ਹੋਈ ਹੈ ਸ਼ਕਤੀ ਦੀ ਬਿਰਤੀ ਕਰਕੇ ਔਰ ਲੱਛਣਾਂ ਦੀ ਬਿਰਤੀ ਕਰਕੇ ਸ਼ਬਦਾਂ ਦੇ ਅਰਥ ਕੀਤੇ ਜਾਂਦੇ ਹਨ ਸ਼ਕਤੀ ਦੀ ਬਿਰਤੀ ਹੁੰਦੀ ਹੈ ਵੀ ਜਦੋਂ ਕੋਈ ਸ਼ਬਦ ਬੋਲਿਆ ਜਾਂਦਾ ਹੈ ਤਾਂ ਉਹ ਸ਼ਬਦ ਦੇ ਅੱਖਰ ਹੀ ਸਾਡੇ ਕੰਨਾਂ ਤੱਕ ਉਹਦੀ ਤਾਕਤ ਉਹ ਸ਼ਬਦਾਂ ਦੀ ਅੱਖਰਾਂ ਦੀ ਤਾਕਤ ਹੀ ਸਾਡੇ ਕੰਨਾਂ ਤੱਕ ਮੈਸੇਜ ਪਹੁੰਚਾ ਦਿੰਦੀ ਹੈ ਵੀ ਕਹਿਣ ਵਾਲਾ ਕੀ ਕਹਿਣਾ ਚਾਹੁੰਦਾ ਹੈ ਤੇ ਇੱਕਦਮ ਸਾਡੀ ਬਿਰਤੀ ਉੱਥੇ ਚਲੀ ਜਾਂਦੀ ਹੈ ਮਾਂ ਨੂੰ ਜੇ ਕੋਈ ਕਹਿੰਦਾ ਹੈ ਗਊ ਤਾਂ ਸਾਰਾ ਧਿਆਨ ਜਾਂਦਾ ਹੈ ਦੋ ਸਿੰਘਾਂ ਵਾਲੀ ਚਾਰ ਥਣਾਂ ਵਾਲੀ ਚਾਰ ਪੈਰਾਂ ਵਾਲੀ ਪੂਛਣ ਵਾਲੀ ਦੁੱਧ ਦੇਣ ਵਾਲੀ ਗਊ ਦੇ ਜੇ ਕੋਈ ਬੋਲਦਾ ਹੈ ਘੋੜਾ ਤਾਂ ਚਾਰ ਪੈਰਾਂ ਵਾਲਾ ਦੋ ਕੰਨਾਂ ਵਾਲਾ ਤੇਜ ਕਰਨ ਵਾਲਾ ਬਲੀ ਘੋੜਾ ਸਾਡੇ ਸੁਰਤੀ 'ਚ ਆ ਜਾਂਦਾ ਹੈ ਇਹ ਸ਼ਬਦ ਦੀ ਸ਼ਕਤੀ ਹੈ ਪਾਵਰ ਹੈ ਕਿ ਉਹ ਆਪਣੇ ਅੱਖਰਾਂ ਦੁਆਰਾ ਹੀ ਸਾਨੂੰ ਸੁਚੇਤ ਕਰ ਦਿੰਦੇ ਹਨ ਮਹਾਰਾਜ ਸਾਹਿਬ ਜੀ ਨੇ ਇਹਨਾਂ ਸ਼ਬਦਾਂ ਦੁਆਰਾ ਜੋ ਗੁਰਬਾਣੀ ਹੈ ਗੁਰਬਾਣੀ ਦੇ ਸ਼ਬਦਾਂ ਦੁਆਰਾ ਸਾਨੂੰ ਬ੍ਰਹਮ ਦਾ ਪਰਮੇਸ਼ਰ ਦਾ ਬੋਧ ਕਰਾ ਦਿੱਤਾ ਹੈ ਜਦੋਂ ਇਹ ਬਾਣੀ ਪੜ੍ਹਦੇ ਹਾਂ ਤਾਂ ਸਾਡੀ ਸੁਰਤੀ ਉਸ ਮੰਡਲ ਵਿੱਚ ਜਾਂਦੀ ਹੈ ਜਿਸ ਮੰਡਲ ਤੋਂ ਇਹ ਬਾਣੀ ਆ ਰਹੀ ਹੈ और उस मंडल में जाके साड़िया सारिया चिंतावां साडे सारे फिकर डर लै जांदे हन। आनंद खेड़ा ते विकास बनता है, खुशियां अनुभव आउंदियां। नानक भगतां सदा विकास सुने दुख पाप का नाश। आओ महाराज साहब जी दी पावन बाणी सरगुण करिए। श्री गुरु अर्जन साहब जी पंचम पातशाह महाराज शहीदां दे सरताज बाणी के पवित्र सतगुरां दे चरणां दा ध्यान धरके आखिए सतनाम श्री वाहे गुरु साहिब जी, सतनाम श्री वाहे गुरु साहिब जी।
असावरी
जागत सच्चे पातशाह गुरु अर्जन देव जी शब्द उच्चारण करते हैं। गहो नाम पकड़ने का कहे द्वार द्वार तुहाडा दर पकड़िया। कई बार कई प्रेमी अनजान पुणे गयो द्वार द्वार भी कह देते हैं। गयो पाठ नहीं गयो है, गयो दा अर्थ हुंदा है पकड़ना ग्रहण करना धारण करना लेना। सो असी महाराज तुहाडा दरबार पकड़िया गयो द्वार द्वार तुहाडा दरवाजा तुहाडा दर मलिया है। इथे महाराज ओट ग्रहण करन नूं कहिंदे आ एका ओट गहोहा। एका एक वाहिगुरु दी ओट ही आसरा, वाहिगुरु दा आसरा उस परमेश्वर दी टेक रखी है, उहदी ओट पकड़ी है। गहोहा ग्रहण करदे हां, असीं पकड़दे हां, क्योंकि साडे कल्याण लई होर कोई साध नहीं है। इस संसार तो छुटना मुश्किल है सवाए महाराज अकाल पुरख की कृपा दे, उहदी बख्शिश हो जाए ते कोई जीव इस संसार तो छुट सकता है। नहीं तो इस संसार दे विच पई हुई जीवात्मा करोड़ां जन्म लै के भी मुक्त नहीं होंगी। जम जम मरे मरे फिर जमे, बहुत सजाए पया देश रमे। बड़ी भारी लम्मी सजा इस जीव को भोगनी पैंदी है। उहदा निसार केवल ते केवल महाराज अकाल पुरख परमेश्वर अंतरयामी दे चरण पकड़न नाल ही है। एका ओट गहो हां, एक परमेश्वर दी ओट ग्रहण करिए।
गुर का शब्द कहो हां,
उहदा तरीका की है? गुर का शब्द कहो हां, बार बार गुरु दे शब्द नूं कहिए, उच्चारण करिए सतनाम श्री वाहेगुरु, सतनाम श्री वाहेगुरु, वाहेगुरु 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 वाहेगुरु। जदों वाहेगुरु वाहेगुरु कहांगे तां समझो वाहेगुरु दी शरण विच चले जांगे। वाहेगुरु दी शरण जाण दा तरीका की है? जिवें किसे बंदे दी शरण जाणा होवे ਪੈਰਾਂ ਨਾਲ ਤੁਰ ਕੇ ਜਾਂ ਕਿਸੇ ਕਾਰ ਗੱਡੀ ਮੋਟਰਸਾਈਕਲ ਬੱਸ ਹਵਾਈ ਜਹਾਜ਼ ਕਿਸੇ ਨਾ ਕਿਸੇ ਤਰੀਕੇ ਨਾਲ ਜਾਵਾਂਗੇ। ਵਾਹਿਗੁਰੂ ਦੀ ਸ਼ਰਨ ਜਾਣ ਲਈ ਮੋਟਰਸਾਈਕਲ ਕਾਰ ਗੱਡੀ ਹਵਾਈ ਜਹਾਜ਼ ਨਹੀਂ ਬਲਕਿ ਗੁਰਮੰਤਰ ਦੀ ਲੋੜ ਹੈ। ਉਹ ਇੱਥੇ ਹੀ ਹੈ, ਕੋਲ ਹੀ ਹੈ, ਤੁਰ ਕੇ ਜਾਣ ਦੀ ਲੋੜ ਨਹੀਂ, ਸਿਰਫ ਵਾਹਿਗੁਰੂ ਕਹਿਣ ਦੀ ਲੋੜ ਹੈ। ਵਾਹਿਗੁਰੂ 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 ਵਾਹਿਗੁਰੂ। ਏਕਾ ਓਟ ਕਹੋ ਹਾਂ, ਗੁਰ ਦਾ ਸ਼ਬਦ ਕਹੋ ਹਾਂ, ਇੱਕ ਪਰਮੇਸ਼ਵਰ ਦੀ ਓਟ ਅਸੀਂ ਪਕੜਦੇ ਹਾਂ ਅਤੇ ਗੁਰੂ ਦਾ ਸ਼ਬਦ ਅਸੀਂ ਕਹਿੰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਇਹੀ ਕੰਮ, ਹੋਰ ਬਾਕੀ ਸਾਰੀਆਂ ਗੱਲਾਂ ਇਹਦੇ ਸਾਹਮਣੇ ਜੀਰੋ ਹਨ। ਔਰ ਕਾਜ ਤੇ ਕਿਤੇ ਨਾਕਾਮ, ਬਿਰਸਾਧ ਸੰਗਤ ਪਾਜ ਕੇਵਲ ਨਾਮ। ਸਮਗਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨਾਮ ਦੀ ਮਹਿਮਾ ਦੱਸ ਰਹੀ ਹੈ। ਹਾਂਜੀ,
ਆਗਿਆ ਸਤ ਕਹੋ ਹਾਂ,
ਆਗਿਆ ਸਤ ਸਹੋ ਹਾਂ। ਸਹੋ ਦੇ ਦੋ ਅਰਥ ਮਹਾਂਪੁਰਸ਼ਾਂ ਤੋਂ ਸੁਣਦੇ ਹਾਂ। ਇੱਕ ਤਾਂ ਸਹੋ ਦਾ ਅਰਥ ਹੈ ਪਰਮਾਤਮਾ ਵਾਹਿਗੁਰੂ, ਉਸ ਪਰਮਾਤਮਾ ਦੀ ਆਗਿਆ ਸੱਚੀ ਹੈ। ਆਗਿਆ ਸਤ ਸਹੋ ਹਾਂ, ਜੋ ਸਾਰਿਆਂ ਦਾ ਸਹੁ ਪਤੀ ਹੈ, ਸਹੁ ਨਾਮ ਪਤੀ ਦਾ ਹੈ, ਸੋ ਨਾਮ ਰਾਜੇ ਦਾ ਹੈ, ਸੋ ਨਾਮ ਸਵਾਮੀ ਦਾ ਹੈ, ਸੋ ਨਾਮ ਮਾਲਕ ਦਾ ਹੈ। ਜਿਵੇਂ ਇਸਤਰੀ ਦਾ ਮਾਲਕ ਉਹਦਾ ਪਤੀ ਹੁੰਦਾ, ਉਹਨੂੰ ਸੋ ਕਹਿੰਦੇ ਹਾਂ। ਤੇ ਵਾਹਿਗੁਰੂ ਦਾ ਸਾਰਿਆਂ ਦਾ ਹੀ ਪਤੀ ਹੈ, ਸਾਰੀ ਸ੍ਰਿਸ਼ਟੀ ਦਾ ਪਤੀ ਹੈ, ਕੁੱਲ ਕਾਇਨਾਤ ਦਾ ਪਤੀ ਹੈ। ਉਸ ਵਾਹਿਗੁਰੂ ਸੋ ਦੀ ਆਗਿਆ ਸਾਤ ਹੈ, ਉਹਦਾ ਹੁਕਮ ਸੱਚਾ ਹੈ। ਜੋ ਉਹ ਕਹਿ ਰਿਹਾ ਉਹ ਟਲ ਨਹੀਂ ਸਕਦਾ, ਜੋ ਉਹਨੇ ਫਰਮਾ ਦਿੱਤਾ ਹੋਣਾ ਹੀ ਹੋਣਾ ਹੈ। ਉਸ ਸੋ ਦੀ ਆਗਿਆ ਨੂੰ ਕੋਈ ਮੇਟ ਨਹੀਂ ਸਕਦਾ, ਉਹਦੀ ਆਗਿਆ ਕਿਸੇ ਤੋਂ ਮੇਟੀ ਨਹੀਂ ਜਾ ਸਕਦੀ। ਸੱਚ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਹੋਣਾ ਹੀ ਹੈ। ਉਹਦੀ ਆਗਿਆ ਨਾਲ ਸਾਰਾ ਸੰਸਾਰ ਚੱਲ ਰਿਹਾ, ਉਹਦੀ ਆਗਿਆ ਚੰਦ ਸੂਰ ਚੱਲ ਰਹੇ ਨੇ, ਉਹਦੀ ਆਗਿਆ ਧਰਤੀ ਅਸਮਾਨ ਖੰਡ ਬ੍ਰਹਿਮੰਡ ਜਿਤਨੇ 84 ਲੱਖ ਜੂਨਾਂ ਨੇ ਸਭ ਉਹਦੀ ਆਗਿਆ ਵਿੱਚ ਨੇ। ਕੋਈ ਸ਼ਕਤੀ ਐਸੀ ਨਹੀਂ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਤੋਂ ਬਾਹਰ ਹੋਵੇ। ਉਹ ਸੋ ਦੀ ਆਗਿਆ ਸੱਚੀ ਹੈ। ਦੂਸਰਾ ਅਰਥ ਇਹ ਹੈ ਪ੍ਰਕਰਨ ਦੇ ਅਨੁਸਾਰ ਕਿ ਅਸੀਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਸੋ ਦੀ ਆਗਿਆ ਨੂੰ ਸਤ ਕਰਕੇ ਸਹਿੰਦੇ। ਸਹਿਣਾ ਹੁੰਦਾ ਬਰਦਾਸ਼ਤ ਕਰਨਾ। ਜਿਵੇਂ ਕੋਈ ਚੰਗਾ ਹੁਕਮ ਮਿਲ ਜਾਵੇ ਉਹ ਤੇ ਸਾਰੇ ਖੁਸ਼ੀ ਨਾਲ ਕਬੂਲ ਕਰ ਲੈਂਦੇ, ਜੇ ਕੋਈ ਮਾਲਕ ਵੱਲੋਂ ਔਖੀ ਗੱਲ ਕਹੀ ਜਾਵੇ ਜਾ ਨਹੀਂ ਪੈਂਦੇ ਬਾਜ਼ਾਰ ਚੋਂ ਸਮਾਨ ਲੈ ਗਿਆ ਤੇ ਉਹ ਹੁਕਮ ਮੰਨਣਾ ਔਖਾ ਲੱਗਦਾ, ਤਾਂ ਅਸੀਂ ਉਹਦਾ ਹਰ ਹੁਕਮ ਸਹਿ ਲੈਂਦੇ। ਜੋ ਵੀ ਉਹ ਵਾਹਿਗੁਰੂ ਕਹਿੰਦਾ ਜੋ ਜੋ ਹੁਕਮ ਪਏ ਸਾਹਿਬ ਦਾ ਸੋ ਮਾਤਾ ਨੇ ਮਾਨੇ, ਉਸ ਸੋ ਜੀ ਦੀ ਆਗਿਆ ਨੂੰ ਸਤ ਕਰਕੇ ਸਹਿੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਵਾਹਿਗੁਰੂ ਦੀ ਆਗਿਆ ਮੰਨਣ ਨਾਲ, ਨਾਮ ਜਪਣ ਨਾਲ, ਉਸ ਪ੍ਰਭੂ ਦੀ ਓਟ ਪਕੜਨ ਨਾਲ ਆਪਣੇ ਮਨ ਦੇ ਅੰਦਰ ਵਾਲਾ ਖਜ਼ਾਨਾ ਲੱਭ ਪੈਂਦਾ ਹੈ। ਧਰਤੀ ਦੇ ਵਿੱਚ ਜਿਵੇਂ ਘਰ ਕਹਿੰਦੇ ਕਿਸੇ ਦੇ ਖਜ਼ਾਨਾ ਦੱਬਿਆ ਹੋਵੇ, ਉਹਨੂੰ ਪਤਾ ਨਾ ਹੋਵੇ ਕੋਈ ਬਾਹਰੋਂ ਬੰਦਾ ਸਿਆਣਾ ਆ ਕੇ ਉਹਨੂੰ ਕਹੇ ਵੀ ਇੱਥੋਂ ਖਜ਼ਾਨਾ ਪੋਟ, ਇੱਥੋਂ ਖਜ਼ਾਨਾ ਲੱਭ, ਤੇ ਉਹ ਆਪਣਾ ਖਜ਼ਾਨਾ ਪੱਟੇ ਘਰ ਦੇ ਥੱਲੇ ਉਹਨੂੰ ਖਜ਼ਾਨਾ ਲੱਭ ਪਵੇ। ਸਾਡੇ ਅੰਦਰ ਖਜ਼ਾਨਾ ਹੈ ਬੜਾ ਬੜਾ, ਇਸ ਗੁਫਾ ਮੈਂ ਅਖੋਟ ਭੰਡਾਰ ਆ। ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਵਚਨ ਹੈ ਵੀ ਇਸ ਸਰੀਰ ਦੇ ਅੰਦਰ ਅਖੋਟ ਖਜ਼ਾਨਾ ਹੈ ਜਿਹਦਾ ਕੋਈ ਹਿਸਾਬ ਹੀ ਨਹੀਂ। ਕਿੰਨਾ ਕੀਮਤੀ ਹੈ, ਕਿੰਨਾ ਉਹਦੇ ਤੇ ਮਾਲ ਹੈ, ਕਿੰਨੇ ਹੀਰੇ ਮੋਤੀ ਰਤਨ ਜਵਾਹਰਾਤ ਇਸ ਗੁਫਾ ਦੇ ਖਜ਼ਾਨੇ ਦੇ ਅੰਦਰ ਭਰੇ ਪਏ ਹਨ। ਪਰ ਸਾਨੂੰ ਉਸ ਗੁਫਾ ਵਿੱਚ ਵੜਨ ਦਾ, ਇਸ ਗੁਫਾ ਦੇ ਅੰਦਰ ਜਾਣ ਦਾ ਰਸਤਾ ਗੁਰੂ ਹੀ ਦੱਸ ਸਕਦਾ ਹੈ। ਜਦੋਂ ਅਸੀਂ ਗੁਰੂ ਦੀ ਆਗਿਆ ਵਿੱਚ ਰਹਿ ਕੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਤਾਂ ਮਨ ਹੈ ਧਿਆਨ ਰਹੋ ਵਾਹਿਗੁਰੂ ਦਾ ਹੁਕਮ ਮੰਨਣਾ, ਨਾਮ ਜਪਣਾ, ਜਿਹੜੇ ਤੇਰੇ ਬਚਨ ਮਹਾਰਾਜ ਨੇ ਕਹੇ ਹੋ ਮੈਂ ਤਜਨ ਨਾਮ ਜਿਹੜੇ ਲਾਉਣ ਪਾਉਣਾ ਮੰਨਣ ਪੰਥੇ ਪਾਉਣ। ਗੁਰੂ ਨਾਨਕ ਸਾਹਿਬ ਜੀ ਸ੍ਰੀ ਨਾਨਕ ਪ੍ਰਕਾਸ਼ ਵਿੱਚ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਬੜੀਆਂ ਸੁੰਦਰ ਪੰਕਤੀਆਂ, ਦੋ ਪੰਕਤੀਆਂ ਜੀ ਗੁਰੂ ਮਦਰਸਾ ਕਹਿ ਦੱਸਿਆ। ਗੁਰੂ ਨਾਨਕ ਸਾਹਿਬ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਕਵੀ ਰਾਜ ਭਾਈ ਸੰਤੋਖ ਸਿੰਘ ਨੂੰ ਕੋਟ ਕਰ ਰਹੇ ਲਿਖ ਰਹੇ ਨੇ, ਕਹਿੰਦੇ ਹੋ ਮੈਂ ਤਜਨ ਮੈਂ ਮੇਰੀ ਨੂੰ ਛੱਡਣਾ ਨਾਮ ਦੇ ਲਾਮ, ਵਾਹਿਗੁਰੂ 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 ਵਾਹਿਗੁਰੂ। ਤੀਜੀ ਗੱਲ ਹੈ ਭਾਣਾ ਮੰਨਣ, ਪੰਥੇ ਪਾਵਣ ਇਹ ਸ੍ਰੇਸ਼ਟ ਰਾਹ ਹੈ। ਜੇ ਤਿੰਨੇ ਗੱਲਾਂ ਹੋ ਗਈਆਂ ਤੇ ਮੁਕਤੀ ਦੀ ਪਾਰ ਹੈ ਪਈ ਆ, ਤੇ ਕੋਈ ਉਹਨੂੰ ਮੁਕਤੀ ਨੂੰ ਚੈਲੰਜ ਨਹੀਂ ਕਰ ਸਕਦਾ। ਉਹ ਮੁਕਤੀ ਹੈ, ਜਿਉਂਦੇ ਹੀ ਮੁਕਤ ਹੈ। ਪਰ ਇੰਨੀ ਗੱਲ ਕਰਨੀ ਬੜੀ ਔਖੀ, ਪਹਿਲੀ ਗੱਲ ਤੇ ਹੁਣ ਛੱਡਣੀ ਛੱਡਣਾ ਔਖੀ ਹੈ। ਅਸੀਂ ਆਪਣੀ ਮੈਂ ਨੂੰ ਛੱਡ ਕੇ ਰਾਜੀ ਨਹੀਂ ਹਾਂ। ਸਾਰਾ ਬੰਦਾ ਕਹਿੰਦਾ ਮੈਂ ਠੀਕ ਹਾਂ, ਉਹ ਜਦੋਂ ਮੈਂ ਠੀਕ ਹੁੰਦਾ ਉੱਥੇ ਫਿਰ ਕਿਸੇ ਅੱਗੇ ਝੁਕਦਾ ਨਹੀਂ, ਕਿਸੇ ਦੀ ਗੱਲ ਨੂੰ ਸੁਣਦਾ ਨਹੀਂ, ਕਿਸੇ ਦੀ ਗੱਲ ਨੂੰ ਮੰਨਦਾ ਨਹੀਂ, ਮੈਂ ਵਿੱਚ ਰਹਿੰਦਾ, ਗੁਰੂ ਦੀ ਗੱਲ ਵੀ ਨਹੀਂ ਮੰਨਦਾ। ਫਿਰ ਜਿਹੜਾ ਕਿਸੇ ਦੇ ਝੁਕਦਾ ਨਹੀਂ ਉਹ ਗੁਰੂ ਦੇ ਵਿੱਚ ਝੁਕਦਾ। ਜਦ ਸੰਸਾਰ ਦੇਖਿਆ ਉਹਦਾ ਝੁਕਦੇ ਹਾਂ ਆਪਾਂ, ਮੱਥਾ ਤਾਂ ਟੇਕ ਨਹੀਂ ਸਾਰੇ, ਮੱਥਾ ਟੇਕਣਾ ਹੋਰ ਗੱਲ ਹੈ, ਮੱਥਾ ਟਿਕ ਜਾਣਾ ਮੱਥਾ ਟਿਕਣਾ ਵਾਲਾ ਵੀ ਜਿਵੇਂ ਮੇਰੀ ਖੋਪੜੀ ਆ ਮੇਰਾ ਮਾਇੰਡ ਹੈ ਦਿਮਾਗ ਹੈ ਮੈਂ ਤੇਰੇ ਚਰਨਾਂ ਚ ਆਪਣਾ ਦਿਮਾਗ ਨਹੀਂ ਮੈਂ ਵਰਤਾਂ ਗੁਰੂ ਸਾਹਿਬ ਤੁਹਾਡੀ ਬੁੱਧੀ ਵਰਤਾਂ ਪਰ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਆਪਣੀ ਮੈਂ ਨੂੰ ਆਪਣੀ ਹੋਂਦ ਕੋਈ ਨਹੀਂ ਛੱਡਦਾ ਏਕਾ ਓਟ ਅਹੋਹਾ ਗੁਰ ਕਾ ਸ਼ਬਦ ਅਹੋਹਾ ਆਗਿਆ ਸਤ ਸਹੋਹਾ ਇਹ ਤਿੰਨੇ ਗੱਲਾਂ ਆ ਗਈਆਂ ਏਕਾ ਓਟ ਅਹੋਹਾ ਹੋਂਦ ਤਿਆਗਣੀ ਸਮਰਪਣ ਕਰਨਾ ਗੁਰ ਕਾ ਸ਼ਬਦ ਅਹੋਹਾ ਨਾਮ ਜਪਣਾ ਆਗਿਆ ਸਤ ਸਹੋਹਾ ਪਾਣਾ ਹੋਮੈ ਤਜਨ ਨਾਮ ਲਾਵਣ ਭਾਣਾ ਮੰਨਣ ਪੰਥੇ ਪਾਉ ਹੋਮੈ ਤਜਨ ਪਹਿਲੀ ਗੱਲ ਨਾਮ ਲੈ ਲਾਵਣ ਦੂਜੀ ਗੱਲ ਭਾਣਾ ਮੰਨਣ ਤੀਜੀ ਗੱਲ ਬਸ ਇਹ ਮੁਕਤੀ ਦਾ ਫਿਰ ਕੀ ਹੋਏਗਾ ਮਨ ਧਿਆਨ ਲਓ ਆਪਣੇ ਅੰਦਰ ਹੀ ਖਜ਼ਾਨਾ ਮਿਲੇਗਾ ਅਖੋਟ ਖਜ਼ਾਨਾ ਸਤਿਗੁਰ ਦੀ ਦੋਟ ਨਾਹੀ ਦੇ ਮੌਕੇ ਬਾਹਰ ਢੂੰਢਣ ਤੇ ਛੂਟ ਪਰੇ ਗੁਰੂ ਘਰ ਹੀ ਬਾਣ ਦਿਖਾਇਆ ਥਾ ਅਨ ਪਹੁੰਚ ਦੇ ਰੂਪ ਵੇਖਿਆ ਮੇਰਾ ਮਨ ਛੋੜਨ ਕਰ ਤੂੰ ਜਾਇਆ ਥਾ ਬਾਣ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਮੋਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਉਹ ਬਾਣ ਜਾਣਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਆਪਣੇ ਮਨ ਵਿੱਚ ਹੀ ਲੱਭ ਪਿਆ ਹੈ ਸ਼ਾਂਤੀ ਦਾ ਖਜ਼ਾਨਾ ਸੁਖ ਦਾ ਖਜ਼ਾਨਾ ਆਨੰਦ ਦਾ ਖਜ਼ਾਨਾ ਖੁਸ਼ੀਆਂ ਦੇ ਖੇੜਿਆਂ ਦਾ ਖਜ਼ਾਨਾ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਸਾਰੇ ਗੁਣਾਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੈ ਐਸਾ ਕਰਨ ਨਾਲ ਹੇ ਮੇਰੇ ਮਨ ਸੁਖ ਵਿੱਚ ਸਮਾਈ ਹੁੰਦੀ ਹੈ ਸੁਖ ਸਰੂਪ ਪਰਮਾਤਮਾ ਵਿੱਚ ਜੀਵ ਆਤਮਾ ਦੀ ਰੀਤਾ ਹੋ ਜਾਂਦੀ ਹੈ ਜੋ ਜਲ ਮੈਂ ਜਲ ਆਏ ਖਟਾਨਾ ਜੋ ਜੋਤੀ ਸੰਗ ਜੋਤ ਸਮਾਨਾ ਹੇ ਮੇਰੇ ਮਨ ਵਾਹਿਗੁਰੂ ਦੇ ਵਿੱਚ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ ਆਓ ਵਿਸਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ
ਜੀਵਤ ਜੋ ਮਰੈ ਹਾਂ
ਜਿਹੜੇ ਜਿਉਂਦੇ ਜੀ ਮਰ ਜਾਂਦੇ ਜੀਵਤ ਜੋ ਮਰੈ ਹਾਂ ਸਭ ਤੋਂ ਵੱਡੀ ਗੱਲ ਹੈ ਸਤਸੰਗ ਦੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬੜੇ ਕਮਾਲ ਦੇ ਸਿਧਾਂਤ ਦੱਸੇ ਹੋਏ ਨੇ ਪਹਿਲੀ ਗੱਲ ਅੱਜ ਕੋਈ ਸੁਣਦਾ ਨਹੀਂ ਜੇ ਕੋਈ ਭੁੱਲ ਭੁਲੇਖੇ ਸੁਣ ਲਵੇ ਤੇ ਕੋਈ ਮੰਨੀ ਨਹੀਂ ਜਾਂਦੀ ਕਿਉਂਕਿ ਬਹੁਤ ਕੁਝ ਪਹਿਲਾਂ ਸੁਣ ਕੇ ਮੰਨੀ ਬੈਠਾ ਹੈ ਅੱਜ ਪ੍ਰੋਬਲਮ ਕੀ ਹੈ ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਕਿ ਜਿਹੜੇ ਪੁਰਾਤਨ ਰਹਿਤ ਨਾਮ ਲਿਖਿਆ ਸੀ ਪਹਿਲਾਂ ਬੱਚੇ ਨੂੰ ਗੁਰਬਾਣੀ ਪੜਾਓ ਫਿਰ ਸਕੂਲਾਂ ਕਾਲਜਾਂ ਦੀ ਪੜ੍ਹਾਈ ਕਰਾਓ ਗੁਰਮਤਿ ਧਾਰਨ ਕਰਨੀ ਹੈ ਤਾਂ ਨਹੀਂ ਕਰਨ ਦੀ ਕੋਈ ਲੋੜ ਨਹੀਂ ਨਾ ਕਰੋ ਸਕੂਲਾਂ ਕਾਲਜਾਂ ਡਾਕਟਰ ਬਣਾਓ ਇੰਜੀਨੀਅਰ ਬਣਾਓ ਵਕੀਲ ਬਣਾਓ ਜੱਜ ਬਣਾਓ ਰਾਜਨੀਤਿਕ ਬਣਾਓ ਝੂਠੇ ਬਣਾਓ ਕਪਟੀ ਬਣਾਓ ਠੱਗ ਬਣਾਓ ਚੋਰ ਬਣਾਓ ਬਣ ਜਾਣਗੇ ਪਰ ਗੁਰਬਾਣੀ ਦਾ ਰੰਗ ਨਹੀਂ ਚੜ੍ਹਨਾ ਕਿਉਂਕਿ ਪਹਿਲਾਂ ਹੋਰ ਰੰਗ ਚੜ੍ਹ ਗਿਆ ਪਹਿਲਾਂ ਗੁਰਮਤਿ ਦਾ ਰੰਗ ਚੜਿਆ ਹੋਵੇ ਬਾਕੀ ਫਿਰ ਜੋ ਮਰਜ਼ੀ ਕਰੀਏ ਫਿਰ ਫਿਰ ਨਹੀਂ ਲੋੜਦਾ ਫਿਰ ਉਹ ਗੁਰੂ ਦੇ ਰੰਗ ਵਿੱਚ ਰਹਿੰਦਾ ਗੁਰਬਾਣੀ ਕਹਿੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਹੁਕਮੇ ਸਿਧਾਂਤੇ ਤੇ ਗੁਰਬਾਣੀ ਨੂੰ ਖੋਜੋ ਵਿੱਚੋਂ ਕਈ ਬੜੇ ਮਹਾਨ ਸੂਖਮ ਸਿਧਾਂਤ ਲੱਭਦੇ ਨੇ ਇੱਕ ਸਿਧਾਂਤ ਜੀਵਤ ਮਰਨ ਕਰਦਾ ਜਿਉਂਦਿਆਂ ਮਰੇ ਰਹਿਣਾ ਇਹਦਾ ਰਹਿਣਾ ਵੀ ਮੈਂ ਹੈ ਹੀ ਨਹੀਂ ਦੁਨੀਆਂ ਤੇ ਮਰਿਆ ਹੋਇਆ ਜੀਵਤ ਮਰਨਾ ਤਾਰੇ ਤਰਨਾ ਜੈ ਜਗਦੀਸ਼ ਸਵਰਨ ਵਸਰਨਾ ਜੀਵਤ ਮਰਨਾ ਤਾਰੇ ਤਰਨਾ ਜਿਉਂਦਿਆਂ ਮਾਰ ਕੇ ਪਰਮੇਸ਼ਵਰ ਦੀ ਕਿਰਪਾ ਨਾਲ ਭਾਵ ਸਾਗਰ ਤਰਿਆ ਜਾਂਦਾ ਤਾਰੇ ਤਰਨਾ ਉਹ ਤਾਰਨ ਵਾਲਾ ਵਾਹਿਗੁਰੂ ਤਾਰ ਦਿੰਦਾ ਹੈ ਜੀਵਤ ਮਰੋ ਮਰੋ ਹੁਣ ਜੀਓ ਐਸੇ ਸੁਣ ਸਮਾਓ ਜੀਵਤ ਤੇ ਜੀਵਤ ਜੀਵਤ ਰਹੋ ਇਹ ਮਹਾਂਪੁਰਸ਼ਾਂ ਨੇ ਪਾਠ ਇੱਦਾਂ ਕੀਤਾ ਹੈ ਜੀਵ ਤੇ ਜੀਵਤ ਜੀਵ ਭਾਵ ਨੂੰ ਤਜੇ ਜੀਵਤ ਰਹੋ ਆਮ ਤਾਂ ਪੜ੍ਹਦੇ ਹਾਂ ਜੀਵਤ 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 ਰਹੋ ਵਿੱਚ ਹੀ ਆ ਉਹਦਾ ਸਧਾਰਨ ਅਰਥ ਹੈ ਪਰ ਜਿਹੜਾ ਮੁੱਖ ਅਰਥ ਹੈ ਸੰਪਰਦਾਇ 'ਚ ਭਾਵ ਰੂਗਾ ਜੀਵ ਤੇ ਜੀਵਤ ਜੀਵ ਭਾਵ ਨੂੰ ਤਜ ਕੇ ਜਿਉਂਦਾ ਜਿਹੜਾ ਸੰਸਾਰ ਵਾਲਾ ਪਾਸਾ ਜੀਵਨ ਹੈ ਉਹ ਤਿਆਗ ਫਿਰ ਤੁਸੀਂ ਰੂਹਾਨੀ ਮੰਡਲ ਜੀ ਸਕਦੇ ਹੋ ਜਿਵੇਂ ਭਾਈ ਸਾਹਿਬ ਉਦਾਸ ਨਿਕਲੇ ਤਾਰ ਡੁੱਬਾ ਤਰੇ ਵੀ ਪਿਰਮ ਪਿਆਰਾ ਜਿਹੜੇ ਹਾਰ ਹਾਰ ਜਿਹਨੇ ਇਹ ਗੁਰਮੁਖ ਚਾਲਾ ਮਾਲ ਖੰਡੇ ਤਾਰ ਹੈ ਗੁਰਮਤ ਨਿਰਾਲਾ ਗੁਰਮਤ ਆਪ ਮਿਟਾਏ ਸਿੱਖ ਜਾਏ ਸੁਖਾਲਾ ਭਾਈ ਸਾਹਿਬ ਜੀ ਲਿਖਦੇ ਵੀ ਤਾਰ ਡੁੱਬਿਆ ਡੁੱਬਾ ਤਰੇ ਤਰਨ ਵਾਲਾ ਡੁੱਬਦਾ ਤੇ ਡੁੱਬਣ ਵਾਲਾ ਤਰਦਾ ਤਾਰਨ ਵਾਲਾ ਜਿਹੜਾ ਡੁੱਬ ਗਿਆ ਪਾਣੀ ਤੀਜੇ ਦਿਨ ਉਹਨਾਂ ਦੀ ਲਾਸ਼ ਜਿਹੜੀ ਆ ਉੱਤੇ ਆ ਜਾਂਦੀ ਫਿਰ ਉਹਨੂੰ ਡੋਬ ਸਕਦਾ ਹੀ ਨੀ ਫਿਰ ਉਹਨੂੰ ਡੋਬ ਤਾਂ ਹੀ ਡੁੱਬਦੀ ਤਾਰਾ ਡੁੱਬੈ ਡੁੱਬਾ ਤਰ ਹੈ ਡੁੱਬਣ ਵਾਲਾ ਤਰ ਹੈ ਮਾਲ ਬਣ ਗਿਆ ਹਾਰ ਜਾਂਦਾ ਹੈ ਪਰਮੇਸ਼ਰ ਵੱਲੋਂ ਹਾਰ ਜਾਂਦਾ ਜਿਹੜੇ ਹਾਰ ਹੈ ਜਿਹੜੇ ਜਿੱਤਣ ਵਾਲਾ ਹਾਰ ਹੈ ਹਾਰ ਜਿਹੜਾ ਹਾਰਨ ਵਾਲਾ ਜਿੱਤਦਾ ਹੈ ਜਿਹੜਾ ਹਾਰ ਮੰਨ ਲੈਂਦਾ ਹਾਰ ਮੰਨ ਲਈ ਸੀ ਠੀਕ ਹੈ ਮਾਂ ਮੇਰੀ ਮਤਰੇਰੀ ਹੈ ਮੈਨੂੰ ਪਿਓ ਦੀ ਗੋਦੀ ਨਹੀਂ ਪੈਣ ਦਿੰਦੀ ਕੋਈ ਵੀ ਗੱਲ ਨਹੀਂ ਹਾਰ ਹਾਰ ਚੱਲੇ ਗੁਰਮੁਖ ਜਗ ਜੀ ਕਰਾ ਹਾਰ ਮੰਨ ਕੇ ਤੁਰ ਪਏ ਸੰਸਾਰ ਸਾਰੇ ਸਰੈਂਡਰ ਕਰਦਾ ਵਾਹਿਗੁਰੂ ਦੇ ਚਰਨਾਂ ਚ ਐਸੀ ਕਿਰਪਾ ਹੋਈ ਕਿ ਉਹਨਾਂ ਦਾ ਰਾਜ ਸਭ ਤੋਂ ਮਹਾਨ ਹੋਇਆ ਵੱਡਾ ਹੋਇਆ ਅਪਚਰਨ ਪਦਵੀ ਮਿਲ ਗਈ ਅੱਜ ਤੱਕ ਆਪਣੇ ਥਾਂ ਤੇ ਟਿਕੇ ਸਤਿਗੁਰੂ ਰਾਮਦਾਸ ਕਹਿੰਦੇ ਜ਼ਰੂਰ ਅੱਜ ਨੂੰ ਨਾ ਡਰਿਓ ਅੱਜ ਤੱਕ ਨਹੀਂ ਆਪਣੀ ਥਾਂ ਤੋਂ ਬਾਕੀ ਸਭ ਬ੍ਰਹਿਮੰਡ ਪੂਰਾ ਹਿੱਲ ਰਿਹਾ ਤੂੜੀ ਹਿੱਲਦਾ ਉਹ ਟਿਕਿਆ ਹੋਇਆ ਇਹ ਭਗਤੀ ਕਰਕੇ ਪਰਮੇਸ਼ਰ ਦੀ ਪਦਵੀ ਮਿਲ ਜਾਂਦੀ ਹੈ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਧ ਸੰਗਤ ਜਿਹੜੇ ਜਿੱਤੇ ਨੇ ਹਾਰ ਜਾਂਦੇ ਨੇ ਜਿਹੜੇ ਹਾਰਦੇ ਨੇ ਜਿੱਤੇ ਜਾਂਦੇ ਨੇ ਜਿਹਨੇ ਹਾਰ ਹਾਰ ਜਿਹਨੇ ਇਹ ਗੁਰਮੁਖ ਚਾਲਾ ਮਾਲ ਖੰਡੇ ਧਾਰ ਹੈ ਗੁਰਮਤ ਨਿਰਾਲਾ ਇਹ ਗੁਰਮਤ ਦਾ ਮਾਲ ਖੰਡੇ ਦੀ ਧਾਰ ਹੈ ਬਰੀਕ ਹੈ ਸੂਖਮ ਹੈ ਇਹਦੀ ਨਾ ਕੋਈ ਵਿਆਖਿਆ ਹੋ ਸਕਦੀ ਹੈ ਨਾ ਵਿਆਖਿਆ ਨਹੀਂ ਸਮਝਾਈ ਜਾ ਸਕਦੀ ਹੈ ਗੱਲ ਤੇ ਅਖੀਰ ਚ ਭਾਈ ਸਾਹਿਬ ਕਹਿੰਦੇ ਗੁਰਮਤ ਆਪ ਮਿਟਾਏ ਸਿੱਖ ਜਾਏ ਸੁਖਾਲਾ ਗੁਰੂ ਜੀ ਦੀ ਮਤ ਲੈ ਕੇ ਆਪੇ ਭਾਵ ਨੂੰ ਮਿਟਾ ਕੇ ਸਿੱਖ ਇਸ ਦੁਨੀਆਂ ਨੂੰ ਸੌਖਾ ਚਲਾ ਜਾਂਦਾ ਪਰ ਚਲਾ ਜਾਂਦਾ ਮਰ ਕੇ ਨਹੀਂ ਜਿਉਂਦੇ ਚਲਾ ਜਾਂਦਾ ਖੁਸ਼ੀ ਵਾਹਿ ਮਰ ਕੇ ਤੇ ਜਾਣਾ ਹੀ ਅਸੀਂ ਛੱਡ ਕੇ ਜਿਉਂਦੇ ਸਤਿਖੰਡ ਪਹੁੰਚ ਜਾਂਦਾ ਐਸੀ ਸਮਾਜ ਸਾਹਿਬ ਜੀ ਆਪਣੇ ਸਿੱਖ ਨੂੰ ਦਿੱਤੇ ਮਹਾਰਾਜ ਇੱਥੇ ਬਚਨ ਕਰ ਰਹੇ ਨੇ ਜੀਵਤ ਜੋ ਮਰੇ ਹਾਂ ਜਿਹੜਾ ਜਿਉਂਦੇ ਹੀ ਮਰ ਜਾਂਦਾ ਹੈ ਹਾਂਜੀ
ਦੁਰਤਰ ਸੋ ਤਰੈ ਹਾਂ
ਨਾ ਤਰਿਆ ਜਾਣ ਵਾਲਾ ਦੁਸਤਰ ਕਠਿਨ ਤਰਿਆ ਜਾਣ ਵਾਲਾ ਇਹ ਸੰਸਾਰ ਸਾਗਰ ਉਹ ਬੜਾ ਸੌਖਾ ਹੀ ਤਰ ਜਾਂਦੇ ਸ੍ਰੀ ਸਰਬਲੋਕ ਪ੍ਰਕਾਸ਼ ਦਸਵੇਂ ਪਾਤਸ਼ਾਹ ਮਹਾਰਾਜ ਭਗਤੀ ਦੇ ਲਿਖਦੇ ਨੇ ਕਹਿੰਦੇ ਗੋ ਪਾਦ ਵਾਤ ਤਰ ਗਏ ਪਾਉ ਸਾਗਰ ਜਿਵੇਂ ਗਊ ਦਾ ਖੁਰ ਹੁੰਦਾ ਹੈ ਗਊ ਦਾ ਖੁਰ ਮਿੱਟੀ ਦੀ ਚਿਕੜ ਉਹ ਜਿੱਥੇ ਗਲੀਆਂ ਆਪਣੀਆਂ ਪੰਜਾਬ ਕੱਚੀਆਂ ਹੁੰਦੀਆਂ ਉੱਥੇ ਗਊ ਦਾ ਖੁਰ ਪਿਆ ਉੱਥੇ ਥੋੜ੍ਹਾ ਜਿਹਾ ਟੋਆ ਬਣਿਆ ਹੁੰਦਾ ਉਹ ਜੇ ਥੋੜ੍ਹਾ ਜਿਹਾ ਪਾਣੀ ਵੀ ਰੁਕਿਆ ਹੁੰਦਾ ਜੇ ਕੀੜੀ ਨੂੰ ਕਹੀਏ ਉਹ ਤੋਂ ਟੱਪਣਾ ਤਾਂ ਉਹ ਵਿਚਾਰੀ ਨੂੰ ਬੜੀ ਮੁਸ਼ਕਲ ਹੈ ਉਹਦੇ ਵਾਸਤੇ ਸਮੁੰਦਰ ਹੈ ਪਰ ਆਪਾਂ ਉਹ ਟੱਪ ਜਾਂਦੇ ਹਾਂ ਆਪਾਂ ਨੂੰ ਤਾਂ ਗਊ ਦੇ ਖੁਰ ਦੇ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਆਪਾਂ ਰੋ ਗਏ ਛੱਪ ਮਾਰ ਕੇ ਇਹ ਸੰਸਾਰ ਸਾਗਰ ਬੜਾ ਵੱਡਾ ਹੈ ਕਿਹਨਾਂ ਵਾਸਤੇ ਜਿਹੜੇ ਗੁਰੂ ਦੀ ਸ਼ਰਨ ਨਹੀਂ ਆਏ ਜਿਹੜੇ ਗੁਰੂ ਦੀ ਸ਼ਰਨ ਆ ਗਏ ਉਹਨਾਂ ਦੀ ਗਊ ਦੇ ਖੁਰ ਲੱਗ ਰਹੀ ਹੈ ਉਹ ਇੱਦਾਂ ਤਰ ਜਾਂਦੇ ਹੈ ਜਿਵੇਂ ਗਊ ਦੇ ਖੁਰ ਤੋਂ ਟੱਪ ਗਏ ਹੋਣ ਸੋ ਸਾਹਿਬ ਸੱਚੇ ਪਾਤਸ਼ਾਹ ਦੁਰਤਰ ਸੋ ਤਰੈ ਉਹ ਨਾ ਤਰਿਆ ਜਾਣ ਵਾਲਾ ਦੁਸਤਰ ਸੰਸਾਰ ਉਹ ਮਹਾਂਪੁਰਸ਼ ਤਰ ਜਾਂਦੇ ਹਨ
ਸਭ ਕੀ ਰੇਣ ਹੋਏ ਹਾਂ
ਸਾਰਿਆਂ ਦੇ ਚਰਨਾਂ ਦੀ ਰੇਣ ਬਣ ਜਾਂਦੇ ਹਨ ਜਿਤਨੀ ਸ੍ਰਿਸ਼ਟੀ ਹੈ ਇਹ ਸਾਰੀ ਮੇਰੇ ਤੋਂ ਚੰਗੀ ਹੈ ਮੈਂ ਸਾਰਿਆਂ ਤੋਂ ਮਾੜਾ ਹਾਂ ਐਸੀ ਭਾਵ ਮਨ ਦੇ ਭਾਵਨਾ ਹੁੰਦੀ ਹੈ ਸਗਲ ਚਰਨ ਕੀ ਇਹ ਮਨ ਲਾ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਾਂ ਹਾਂਜੀ
ਨਿਰਭਉ ਕਹੋ ਸੋਏ ਹਾਂ।
ਮਹਾਰਾਜ ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਨਿਰਭਉ ਹੈ, ਉਹਨੂੰ ਕਿਸੇ ਦਾ ਭੈ ਨਹੀਂ, ਸਭ ਤੋਂ ਨਿਰਭਉ ਹੈ। ਜਿਹੜਾ ਉਸ ਨਿਰਭਉ ਨੂੰ ਕਹਿੰਦਾ ਉਹ ਵੀ ਨਿਰਭਉ ਹੀ ਹੋ ਜਾਂਦਾ। ਨਿਰਭਉ ਜਪ ਸਗਲ ਭਉ ਮਿਟੈ,
ਮਿਟੇ ਅੰਦੇਸਿਆ ਹਾਂ।
ਐਸਾ ਕਰਨੇ ਨਾਲ ਸਾਰੇ ਅੰਦੇਸੇ ਮਿਟ ਗਏ, ਸਭ ਅੰਦੇਸੇ ਮਿਟ ਗਏ। ਜਾਮ ਕਾ ਭਉ ਛੋਟ, ਕੀ ਹੋਵੇਗਾ, ਕੀ ਬਣੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਕਿੱਦਾਂ ਰਹਾਂਗੇ, ਕਿੱਦਾਂ ਜੀਆਂਗੇ, ਅੱਜ ਤੱਕ ਤਾਂ ਸਭ ਠੀਕ ਰਿਹਾ, ਕੱਲ੍ਹ ਨੂੰ ਕੀ ਹੋਵੇਗਾ। ਇਹ ਕੁਸ਼ਚਨ ਮਾਰ ਜਿਹੜਾ ਨਾ ਸਾਰਿਆਂ ਦੇ ਮੱਥੇ ਤੇ ਲਟਕਦਾ ਰਹਿੰਦਾ। ਆਪਾਂ ਸਾਰੇ ਭਾਵੇਂ ਕੋਈ ਕਿਤੇ ਵੀ ਚਲਾ ਜਾਏ, ਜਦੋਂ ਆਪਾਂ ਇੰਡੀਆ ਅਮਰੀਕਾ ਚਲੇ ਜਾਵਾਂਗੇ, ਅਮਰੀਕਾ ਚਲੇ ਗਏ, ਜਿਹੜਾ ਕੁਸ਼ਚਨ ਮਾਰ ਹੰਡਿਆ ਹੋਇਆ, ਸਾਨੂੰ ਜ਼ਿਆਦਾ ਲੰਬਦਾ ਬੜਾ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਸਾਰੇ ਦੇਸ਼ ਮਿਟ ਜਾਣਗੇ ਜਦੋਂ ਸਤਿਗੁਰਾਂ ਦੀ ਬਾਣੀ ਸੁਣਾਂਗੇ।
ਸੰਤ ਉਪਦੇਸ਼ਿਆ ਮੇਰੇ ਮਨਾ,
ਸੰਤਾਂ ਨੇ ਮਹਾਂਪੁਰਸ਼ਾਂ ਨੇ ਉਪਦੇਸ਼ ਦਿੱਤਾ, ਬ੍ਰਹਮ ਦਾ ਗਿਆਨ ਦਿੱਤਾ, ਤੇ ਸਾਰੇ ਦੇਸ਼ ਮਿਟ ਗਏ, ਸਭ ਦੇਸ਼ ਮਿਟ ਗਏ। ਜਾਮ ਕਾ ਭਉ ਛੋਟ, ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਤੋਟ, ਵਿੜਨ ਸੱਚੇ ਦੂਜਾ ਸੇਮਦੇ ਹੋਏ ਮਰਸਨ ਬੋਟ, ਨਾਨਕ ਤੋਂ ਗੁਰੂ ਬਖਸ਼ਿਆ ਨਾਮੇ ਸੰਗ ਜੋਟ। ਇਹ ਗੁਰੂ ਸਾਹਿਬ ਦੀ ਕਿਰਪਾ, ਗੁਰੂ ਦੇ ਉਪਦੇਸ਼ ਨਾਲ ਸਾਰੇ ਸੰਕੇ ਦੂਰ ਹੋ ਜਾਂਦੇ ਹਨ।
ਜਿਸ ਜਨ ਨਾਮ ਸੁਖ ਖਾ,
ਜਿਸ ਮਹਾਂਪੁਰਸ਼ ਜਨ ਨੂੰ, ਗੁਰਮੁਖ ਜਨ ਨੂੰ ਨਾਮ ਦਾ ਸੁਖ ਪ੍ਰਾਪਤ ਹੋਇਆ ਹੈ, ਬਾਕੀ ਸਾਰੇ ਸੁਖ ਦੇਖ ਰਹੇ ਹਨ। ਔਰ ਸਾਧ ਜਗ ਸਗਲੇ ਦੇਖੇ ਮਨ ਹਾਰ, ਸਭ ਤੇ ਮੀਠਾ ਜੀਓ, ਇਹ ਸੁਖ ਦੇ ਬਰਾਬਰ ਕੋਈ ਸੁਖ ਨਹੀਂ ਹੈ। ਜਿਸ ਨੂੰ ਇਹ ਸੁਖ ਪ੍ਰਾਪਤ ਹੋਇਆ ਹੈ,
ਜਿਹੜਾ
ਪ੍ਰਾਣੀ ਵਾਹਿਗੁਰੂ 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 ਹਰ ਹਰ ਜਸ ਸੁਣੇ, ਹਰੀ ਦਾ ਨਾਮ ਜਸ ਸੁਣਦਾ ਹੈ।
ਸਭ ਕੋ ਦੇਸ ਮੰਨੇ ਹਾਂ,
ਸਾਰੇ ਨੂੰ ਮੰਨਦੇ ਹਨ, ਪੂਰੀ ਗੱਲ ਸਾਰੇ ਮੰਨਦੇ ਹਨ। ਮਹਾਂਪੁਰਸ਼ਾਂ ਦੇ ਵਚਨ ਸਭ ਸ੍ਰਿਸ਼ਟੀ ਕੁੱਲ ਕਾਇਨਾਤ ਨਾਮ ਜਪਣ ਵਾਲੇ ਦੀ ਗੱਲ ਮੰਨਦੀ ਹੈ। ਇੱਕ ਅਧਰਮਾਨ ਬਾਦਸ਼ਾਹ ਹੋਇਆ ਸਾਧ ਸੰਗਤ ਜੀ, ਉਹਦੀ ਕਥਾ ਬੜੀ ਪ੍ਰਸਿੱਧ ਹੈ। ਮੁਸਲਮਾਨ ਬਾਦਸ਼ਾਹ ਹੋਇਆ, ਉਹ ਕਹਿੰਦੇ ਆ ਵੀ ਫਕੀਰ ਬਣ ਗਿਆ ਸੀ। ਫਕੀਰ ਇਉਂ ਬਣਿਆ ਸੀ, ਉਹ ਜਦੋਂ ਸੌਂਦਾ ਸੀ ਨਾ ਰਾਜਮਹਿਲਾਂ ਵਿੱਚ, ਤੇ ਉਹ ਫੁੱਲਾਂ ਦੀ ਸੇਜ ਵਿਛਾ ਕੇ ਸੌਂਦਾ ਸੀ। ਰਾਤ ਨੂੰ ਵੀ ਮੰਜੇ ਉੱਤੇ ਬੜੇ ਬੜੇ ਗੁਲਾਬ ਦੇ ਫੁੱਲ ਵਿਛਾਏ ਜਾਂਦੇ, ਫਿਰ ਸੌਂਦਾ ਸੀ। ਉਹ ਉਦਾਸੀ ਜਿਹੜੀ ਫੁੱਲ ਵਿਛਾਉਂਦੀ ਸੀ ਨਾ, ਤੇ ਉਹ ਇੱਕ ਰੋਜ਼ ਫੁੱਲ ਵਿਛਾਉਂਦੀ ਸੀ ਤੇ ਸੋਚਦੀ ਸੀ ਇਹ ਫੁੱਲਾਂ ਦੇ ਸੌਣ ਨਾਲ ਪਤਾ ਨਹੀਂ ਕੀ ਹੁੰਦਾ। ਇੱਕ ਦਿਨ ਆਪ ਲੰਮੀ ਪੈ ਗਈ, ਦੇਖਾਂ ਸੀ ਇਹਦਾ ਕੀ ਹੁੰਦਾ, ਰਾਜੇ ਦੀ ਸੇਜਾ ਸੀ। ਉਹ ਵਿਚਾਰੀ ਬਈ ਉਹਦੇ ਹੱਥ ਲੱਗ ਗਈ, ਹੱਥ ਲੱਗ ਗਈ ਤੇ ਰਾਜਾ ਆ ਗਿਆ। ਰਾਜੇ ਨੇ ਵੇਖਿਆ ਵੀ ਮੇਰੀ ਸੇਜਾ ਦੇ ਉੱਤੇ ਮਾਮੂਲੀ ਦਾਸੀ ਇਹਦੀ ਕੀ ਮਜਾਲ ਆ। ਉਹਨੇ ਹੈਂਡਲ ਫੜ ਲਿਆ ਤੇ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ। ਵਾਰ ਵਾਰ ਚਮੜੀ ਦੇ ਹੇਠ ਦੀ ਵਿਚਾਰੀ ਦੀ ਰੋਈ ਜਾਵੇ, ਹੱਸੀ ਜਾਵੇ, ਨਾਲੇ ਰੋਂਦੀ ਹੈ ਨਾਲੇ ਹੱਸਦੀ ਹੈ। ਉਹ ਰਾਜਾ ਦਾ ਹੱਟ ਕੇ ਆ ਵੀ ਇਹ ਕੀ ਗੱਲ, ਰੋਣਾ ਸਮਝ ਆ ਜਾਂਦੇ ਮਾਰ ਪੈਂਦੇ, ਹੱਸੀ ਕਿਉਂ? ਉਹ ਕਹਿਣਾ ਵੀ ਤੂੰ ਰੋਣੀ ਹੈ, ਤੈਨੂੰ ਪਤਾ ਵੀ ਰੋਣੀ ਹੈ, ਪਰ ਹੱਸੀ ਇਹ ਸਮਝ ਆਈ ਤੂੰ ਹੱਸੀ ਕਿਉਂ? ਉਹ ਕਹਿੰਦੀ ਉਹਦਾ ਪੁੱਛ ਕੇ ਸਮਝ ਆਉਣੀ। ਉਹ ਕਹਿੰਦੀ ਕਹਿੰਦਾ ਨਹੀਂ ਦੱਸ, ਖੇੜੇ ਪੈ ਗਏ। ਉਹ ਕਹਿੰਦੀ ਰਾਜਾ ਮੈਂ ਰੋਂਦੀ ਤਾਂ ਤੈਨੂੰ ਪਤਾ ਵੀ ਮਾਰ ਪੈਂਦੀ, ਪੀੜ ਹੁੰਦੀ, ਰੋਂਦੀ ਹੈ, ਹੱਸਦੀ ਹੈ, ਇਸ ਕਰਕੇ ਆ ਬਈ ਮੈਂ 10 ਮਿੰਟ ਸੁੱਤੀ ਹਾਂ, ਫੁੱਲਾਂ ਦੀ ਸੇਜਾ ਦੇ ਉੱਤੇ 10 ਮਿੰਟ ਸੁੱਤੀ ਹਾਂ, ਤੇ ਮੇਰਾ ਇਹ ਹਾਲ ਹੋ ਗਿਆ ਜਿਹੜਾ ਰੋਜ਼ ਇਹਦੇ ਫੁੱਲਾਂ ਦੀ ਸੇਜ ਸੁਣਦਾ, ਤੇਰਾ ਕੀ ਹਾਲ ਹੋਣਾ, ਤੇਰੇ ਨੂੰ ਕਿੰਨੇ ਕਿਵੇਂ ਪੈਣੇ ਨੇ, ਤੇਰੇ ਨੂੰ ਕਿੰਨੀ ਮਾਰ ਪੈਣੀ। ਉਹ ਮਾਨ ਦੇ ਵਿੱਚ ਸੱਠ ਵੱਜੀ ਰਾਜਾ ਬੈਰਾਗੀ ਹੋ ਗਏ। ਅਧਰਮਾਨ ਬਾਦਸ਼ਾਹ ਰਾਜਧਾਨੀ ਛੱਡ ਕੇ ਫਕੀਰ ਬਣ ਕੇ ਚਲਾ ਗਿਆ ਕਾਰਾਵਾਸ ਬਹੁਤ ਦੂਰ ਆਪਣੇ ਪੁੱਤਰ ਨੂੰ ਰਾਜਭਾਗ ਦੇ ਕੇ ਸੌ ਮੀਲ ਹਜ਼ਾਰ ਮੀਲ ਦੂਰ ਜੰਗਲ ਚਲਾ ਗਿਆ ਉੱਥੇ ਨਦੀ ਦੇ ਕਿਨਾਰੇ ਤੇ ਉੱਥੇ ਬੈਠਾ ਆਪਣੀ ਮਸਤੀ ਦੀ ਗੋਦੀ ਦੀ ਪਾਈ ਲੀਲਾ ਦੀ ਤੇ ਬਸ ਪਰਮੇਸ਼ਰ ਦੇ ਭਜਨ ਦੇ ਲੀਨ ਹੋ ਗਿਆ ਕਈ ਸਾਲ ਲੰਘ ਗਏ ਕੋਈ ਉਦੋਂ ਫਕੀਰ ਆਇਆ ਜਾਂ ਬੰਦਾ ਆਇਆ ਰਾਜੇ ਨੂੰ ਰਾਜੇ ਦੇ ਪੁੱਤਰ ਨੂੰ ਕਿਹਾ ਵੀ ਤੂੰ ਇੱਥੇ ਸੋਨੇ ਦੇ ਮਹਿਲਾਂ ਵਿੱਚ ਬੈਠਾ ਮੌਜਾਂ ਕਰਨਾ ਤੇਰਾ ਪਿਓ ਉੱਥੇ ਨਦੀ ਦੇ ਕਿਨਾਰੇ ਰਹਿੰਦਾ ਉੱਥੇ ਦਰਖਤ ਥੱਲੇ ਸੌਂਦਾ ਪਤਾ ਨਹੀਂ ਰੋਟੀ ਖਾਣ ਨੂੰ ਮਿਲਦੀ ਕਿ ਨਹੀਂ ਮਿਲਦੀ ਫਕੀਰ ਬਣਿਆ ਕੱਪੜਾ ਤਾਂ ਦੇ ਕੋਈ ਨਹੀਂ ਖਾਣ ਨੂੰ ਰੋਟੀ ਨਹੀਂ ਕੋਈ ਕੁੱਲੀ ਨਹੀਂ ਬਜੁਲੀ ਨਹੀਂ ਤੇ ਤੈਨੂੰ ਮਾੜੀ ਤੇਰੇ ਵਾਸਤੇ ਗੱਲ ਨੂੰ ਪੁੱਤਰ ਨੂੰ ਲੈ ਕੇ ਆ ਬਾਬੂ ਜੀ ਵੀ ਵਾਪਸ ਚਲੋ ਮੇਰੀ ਬੇਇੱਜ਼ਤੀ ਹੁੰਦੀ ਤੁਸੀਂ ਫਕੀਰ ਬਣੇ ਹੋ ਤੇ ਰਾਜੇ ਤੁਸੀਂ ਚਲੋ ਰਾਜ ਕਰਨਾ ਠੀਕ ਹੈ ਨਹੀਂ ਕਰਨਾ ਤਾਂ ਮੈਂ ਰਾਜ ਕਰੀ ਜਾਣਾ ਤੁਸੀਂ ਘਰ ਉਹ ਕਹਿੰਦਾ ਨਹੀਂ ਪੁੱਤਰ ਮੈਂ ਜਿੱਥੇ ਆ ਗਿਆ ਇੱਥੇ ਤੈਨੂੰ ਜੋ ਆਨੰਦ ਹੈ ਉਹ ਰਾਜ ਰਾਜ ਮਹਿਲਾਂ ਚ ਨਹੀਂ ਆਉਣਾ ਵਾਪਸ ਨਹੀਂ ਮੈਂ ਜਾਣਾ ਮਹਾਰਾਜ ਕਹਿ ਰਹੇ ਨੇ ਇੱਥੇ ਬਚਨ ਵੀ ਜਿਸ ਜਨ ਨਾਮ ਸੁੱਖ ਹਾਂ ਤੇ ਨਿਕਟਣਾ ਕਦੇ ਦੁੱਖ ਹਾਂ ਜਿਹਨੂੰ ਨਾਮ ਦਾ ਸੁੱਖ ਹੈ ਉਹਦੀ ਅਵਸਥਾ ਕੀ ਹੁੰਦੀ ਹੈ ਉਹਦੇ ਨੇੜੇ ਦੁੱਖ ਆਉਂਦਾ ਹੀ ਨਹੀਂ ਉਹ ਪੁੱਤਰ ਕਹਿੰਦੇ ਨਹੀਂ ਘਰ ਚਲੋ ਤੇ ਉਹ ਉਸ ਵੇਲੇ ਬੇਟਾ ਜੇ ਸੂਈ ਕੱਢ ਕੇ ਬੜੀ ਸਾਰੀ ਨਦੀ ਸੀ ਬੜੇ ਉਹ ਨੌਕਰ ਵਿਚਾਰੇ ਪਾਣੀ ਸੂਈਆਂ ਸਾਰੇ ਨੌਕਰ ਜਦੋਂ ਹਾਰ ਗਏ ਮੁੰਡੇ ਦੇ ਹੱਥ ਖੜੇ ਕਹਿੰਦਾ ਸੂਈ ਵੀ ਨਹੀਂ ਤੁਸੀਂ ਕਹਿੰਦਾ ਫਿਰ ਮੈਂ ਤੇਰੀ ਫੌਜ ਤੇਰਾ ਲਸ਼ਕਰ ਤੇਰੇ ਨੌਕਰ ਚਾਕਰ ਨਹੀਂ ਕੱਢ ਸਕੇ ਅੱਛਾ ਫਿਰ ਮੈਂ ਹੁਣ ਹੁਕਮ ਦੇ ਰਿਹਾ ਹੁਣ ਸੂਈ ਵੀ ਨਿਕਲੇਗੀ ਖੜ ਕੇ ਨਦੀ ਦੇ ਕਿਨਾਰੇ ਮੱਛੀਆਂ ਨੂੰ ਆਵਾਜ਼ ਮਾਰ ਮੱਛੀਓ ਮੇਰੀ ਸੂਈ ਲੈ ਕੇ ਆਓ ਇਹ ਗੱਲਾਂ ਅੱਜ ਦੇ ਲੋਕਾਂ ਨੂੰ ਹਜਮ ਨਹੀਂ ਹੋਣੀਆਂ ਕਿਉਂ ਕਿਉਂਕਿ ਪੰਜ ਤਿੰਨਾਂ ਗੁਣਾ ਦੀ ਮਾਇਆ ਦੇ ਵਿੱਚ ਪੰਜਾਂ ਤੱਤਾਂ 'ਚ ਫਸੇ ਹੋਏ ਨੇ ਉਸ ਅਵਸਥਾ ਨੂੰ ਉਸ ਲੈਵਲ ਨੂੰ ਨਹੀਂ ਪਹੁੰਚੇ ਕਿ ਜਿੱਥੇ ਕੁੱਲ ਕਾਇਨਾਤ ਹੁਕਮ ਮੰਨਦੀ ਹੈ ਇੱਥੇ ਪਾਤਸ਼ਾਹ ਕਹਿ ਰਹੇ ਨੇ ਜੋ ਹਾਰਾ ਜਸ ਸੁਣੇ ਹਾਂ ਸਭ ਕੋ ਤਿਸ ਮੰਨੇ ਹਾਂ ਸਾਰੀ ਦੁਨੀਆਂ ਉਹਦਾ ਵਚਨ ਮੰਨਦੀ ਹੈ ਸਾਂ ਲੱਖ ਚੁਰਾਸੀ ਮੇਰੇ ਦੀ ਸਭ ਸੇਵ ਕਰਨ ਦਾ ਸਭ ਸ੍ਰਿਸ਼ਟੀ ਉਹਨਾਂ ਦੇ ਚਰਨਾਂ ਖੜ ਜਾਂਦੀ ਹੈ ਮੱਛੀਆਂ ਨੂੰ ਹੁਕਮ ਹੋਇਆ ਉਸੇ ਵੇਲੇ ਦੌੜ ਪਈਆਂ ਇੱਕ ਮੱਛੀ ਮੂੰਹ ਚ ਸੂਈ ਪਾਈ ਜਾ ਕੇ ਉੱਪਰ ਪਾਉਂਦੇ ਨੇ ਉਹਨੇ ਸੂਈ ਵੀ ਫੜੀ ਕਹਿਣ ਲੱਗਾ ਪੁੱਤਰਾ ਦੇਖ ਤੇਰਾ ਹੁਕਮ ਤਾਂ ਥੋੜ੍ਹੀ ਜਿਹੀ ਫੌਜ ਮੰਨਦੀ ਹੈ ਥੋੜ੍ਹੇ ਜਿਹੇ ਰਾਜ ਵਿੱਚ ਥੋੜ੍ਹੀ ਜਿਹੀ ਧਰਤੀ ਉੱਤੇ ਚੱਲਦਾ ਮੇਰਾ ਹੁਕਮ ਕੁੱਲ ਬ੍ਰਹਿਮੰਡ ਦੀਆਂ ਸਾਰੀਆਂ ਗੁਪਤ ਪ੍ਰਗਟ ਸ਼ਕਤੀਆਂ ਦੇ ਉੱਤੇ ਚੱਲਦਾ ਤੇਰਾ ਮੇਰਾ ਇਹ ਫਰਕ ਹੈ ਮੇਰਾ ਰਾਜ ਨੂੰ ਵੱਡਾ ਹੈ ਤੇਰਾ ਰਾਜ ਛੋਟਾ ਹੈ ਹਰ ਹਰ ਜੋ ਹਰ ਹਰ ਜਸ ਸੁਣੇ ਆ ਜਿਹੜਾ ਹਰੀ ਦਾ ਜਸ ਸੁਣਦਾ ਸਭ ਕੋ ਤਿਸ ਮੰਨੇ ਆ ਸਾਰਿਆਂ ਨੂੰ
ਸਫਲ ਸੋ ਆਇਆ
ਉਸ ਮਹਾਂਪੁਰਸ਼ ਦਾ ਇਸ ਸੰਸਾਰ ਦੇ ਆਉਣਾ ਸਫਲ ਹੁੰਦਾ ਹੈ ਨਾਨਕ ਪ੍ਰਭ ਪਾਇਆ ਉਹ ਪਰਮੇਸ਼ਰ ਵਾਹਿਗੁਰੂ ਨੂੰ ਅਕਾਲ ਗੁਰੂ ਨੂੰ ਪਾ ਗਿਆ ਜਿਹੜਾ ਵਾਹਿਗੁਰੂ ਨੂੰ ਭਾ ਗਿਆ ਉਹ ਸਭ ਨੂੰ ਭਾ ਗਿਆ, ਜਿਹੜੇ ਜਿਸ ਨੂੰ ਵਾਹਿਗੁਰੂ ਪਸੰਦ ਕਰ ਲੈਂਦਾ ਉਹ ਸਾਰੇ ਹੀ ਨਮਸਕਾਰ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।